You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਸਾਡੇ ਨਾਲ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਕੱਲ੍ਹ ਪ੍ਰਵਾਸ ਮੰਤਰੀ ਐਲੈਕਸ ਹੌਕ ਵੱਲੋਂ ਕੁਛ ਖਾਸ ਬਿਆਨ ਦਿੱਤੇ ਗਏ ਨੇ ਸਕਿੱਲਡ ਆਕੂਪੇਸ਼ਨ ਲਿਸਟ, ਜਿਨ੍ਹਾਂ 'ਚ ਤਰਜੀਹੀ ਆਧਾਰ 'ਤੇ ਕੁਛ ਹੋਰ ਆਕੂਪੇਸ਼ਨ, ਕੁਝ ਕਿੱਤੇ ਸ਼ਾਮਿਲ ਕੀਤੇ ਗਏ ਨੇ। ਉਸੇ ਸਿਲਸਿਲੇ 'ਚ ਅਸੀਂ ਅੱਜ ਉਹਨਾਂ ਨਾਲ ਵਿਚਾਰਾਂ ਕਰਨੀਆਂ। ਹਾਂਜੀ ਰਣਬੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ।
ਜੀ ਦੱਸੋ, ਕੱਲ੍ਹ ਜਿਹੜੀ ਇਹ ਨਵੀਂ ਨਵੀਂ ਸਟੇਟਮੈਂਟ ਆਈ ਆ, ਇਹਦੇ ਕੀ ਮਾਇਨੇ ਨੇ?
ਹਾਂਜੀ, ਜਿਹੜੀ ਸਕਿੱਲਡ ਆਕੂਪੇਸ਼ਨ ਲਿਸਟ ਹੈ ਪ੍ਰਤਿੰਦਰ, ਇਹ ਸਮਝਣਾ ਥੋੜਾ ਜ਼ਰੂਰੀ ਹੋਊਗਾ ਕਿ ਇਹ ਪ੍ਰਾਇਰਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ ਆ। ਸੋ ਇਹਦਾ ਰਿਲੇਸ਼ਨ ਜਿਹੜਾ ਉਹ ਇੰਪਲੋਇਰ ਸਪੋਂਸਰਸ਼ਿਪ ਨਾਲ ਆ, ਸਕਿੱਲਡ ਮਾਈਗ੍ਰੇਸ਼ਨ ਨਾਲ ਨਹੀਂ ਹੈ, ਜੋ ਕਿ ਆਮ ਮੈਂ ਸੁਣਨ ਚਾਹ ਰਿਹਾ ਕਿ ਲੋਕੀ ਇਹ ਸਮਝ ਰਹੇ ਕਿ ਸ਼ਾਇਦ ਉਹਨਾਂ ਦੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਦੀ ਪ੍ਰਾਇਰਟੀ ਹੋ ਜਾਵੇਗੀ। ਸੋ ਇਹ ਸਿਰਫ ਇੰਪਲੋਇਰ ਸਪੋਂਸਰਸ਼ਿਪ ਦੇ ਨਾਲ ਰਿਲੇਟਡ ਆ। ਤੇ ਜਿਹੜੀ ਕੱਲ ਅਨਾਊਂਸਮੈਂਟ ਹੋਈ ਹੈ, ਇਹਨਾਂ ਨੇ 22 ਆਕੂਪੇਸ਼ਨ ਜਿਹੜੀਆਂ 22 ਆਕੂਪੇਸ਼ਨ ਲਿਸਟ 'ਚ ਐਡ ਕੀਤੀਆਂ ਇੰਡਸਟਰੀ ਫੀਡਬੈਕ ਲੈ ਕੇ। ਉਹਨਾਂ 'ਚ ਸਭ ਤੋਂ ਇੰਪੋਰਟੈਂਟ ਜਿਹੜੀਆਂ ਮੈਂ ਕਹੂੰਗਾ, ਚਲੋ ਇੰਪੋਰਟੈਂਟ ਤਾਂ ਸਾਰੀਆਂ, ਬਟ ਅਕਾਊਂਟੈਂਟਸ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਨੇ, ਅਕਾਊਂਟੈਂਟ ਜਨਰਲ, ਅਕਾਊਂਟੈਂਟ ਟੈਕਸੇਸ਼ਨ ਤੇ ਅਕਾਊਂਟੈਂਟ ਮੈਨੇਜਮੈਂਟ, ਤੇ ਸ਼ੈਫ ਇੰਕਲੂਡ ਕੀਤਾ ਗਿਆ। ਤੇ ਕੁਛ ਆਈ ਟੀ ਦੀਆਂ ਆਕੂਪੇਸ਼ਨ ਆ ਜਿਹੜੀਆਂ ਐਡ ਕੀਤੀਆਂ ਗਈਆਂ ਨੇ, ਸੋਫਟਵੇਅਰ ਐਪਲੀਕੇਸ਼ਨ ਪ੍ਰੋਗਰਾਮਰ, ICT ਸਿਕਿਉਰਿਟੀ ਸਪੈਸ਼ਲਿਸਟ ਤੇ ਐਨਲਿਸਟ ਪ੍ਰੋਗਰਾਮਰ। ਸੋ ਪੋਜ਼ਿਟਿਵ ਮੂਵ ਆ ਉਹਨਾਂ ਐਪਲੀਕੈਂਟਸ ਲਈ ਜਿਹੜੇ ਇੰਪਲੋਇਰ ਸਪੋਂਸਰਸ਼ਿਪਸ ਲਈ ਕਹਿ ਲਓ ਐਲੀਜੀਬਲ ਹੋਣ ਵਾਲੇ ਆ ਜਾਂ ਆਲਰੇਡੀ ਹੋ ਚੁੱਕੇ ਨੇ।
ਜੀ, ਤੇ ਆਪਣੇ ਭਾਈਚਾਰੇ ਦੇ ਤਾਂ ਜ਼ਿਆਦਾਤਰ ਮੇਰਾ ਖਿਆਲ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹ ਸ਼ੈਫ ਵਾਲੇ ਪਾਸੇ ਹੋਣਗੇ, ਅਕਾਊਂਟੈਂਸੀ ਵਾਲੇ ਪਾਸੇ ਹੋਣਗੇ, ਜਾਂ ਕੁਛ ਕੁ ਇੰਜੀਨੀਅਰਿੰਗ ਵੀ ਕਰਦੇ ਆ। ਸੋ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਹੁਣ ਭਲਾ ਹੋਊਗਾ, ਉਹਨਾਂ ਦੇ ਕੁਛ ਚੰਗੇ ਦਿਨ ਆਉਣਗੇ, ਕਿਉਂਕਿ ਪੁਆਇੰਟ ਇਕੱਠੇ ਕਰ ਕਰਕੇ ਤਾਂ ਉਹ ਤੜਫੇ ਪਏ ਨੇ।
ਹਾਂਜੀ, ਮੈਂ ਐਗਜ਼ਾਮਪਲ ਦਿੰਦਾ, ਚਲੋ ਆਪਾਂ ਸਾਰਿਆਂ ਦਾ ਨਹੀਂ, ਅਕਾਊਂਟੈਂਟਸ ਦਾ ਐਗਜ਼ਾਮਪਲ ਦਈਏ। ਇਹ ਜਗ ਜ਼ਾਹਿਰ ਹੈ ਗੱਲ ਕਿ ਅਕਾਊਂਟੈਂਟਸ ਲਈ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਆ ਉਹ ਨਾ ਦੇ ਬਰਾਬਰ ਚਾਂਸ ਹੋ ਗਏ ਨੇ, ਉਹਦੇ 100-105 ਪੁਆਇੰਟ ਤੇ ਵੀ ਇਨਵੀਟੇਸ਼ਨ ਨਹੀਂ ਆ ਰਹੀਆਂ। ਠੀਕ ਹੈ, ਤਾਂ ਹੁਣ ਇਸ ਨਾਲ ਆ ਜਿਹੜੀ ਅਨਾਊਂਸਮੈਂਟ ਹੈ, ਇਹਦੇ ਨਾਲ ਥੋੜਾ ਉਮੀਦ ਦੀ ਕਿਰਨ ਇਹ ਜਾਗੀ ਹੈ ਕਹਿ ਲਓ ਕਿ ਜਿਹੜੇ ਬੱਚੇ ਜਿਨ੍ਹਾਂ ਨੇ ਪੜ੍ਹਾਈ ਕੰਪਲੀਟ ਕਰ ਲਈ ਆ ਤੇ ਆਪਣੇ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਜਿਹੜਾ 2 ਸਾਲ ਦਾ ਮਿਲਦਾ ਹੈ, ਉੱਥੇ 2 ਸਾਲ ਦਾ ਵਰਕ ਐਕਸ ਪੂਰਾ ਕਰ ਲਿਆ, ਵਰਕ ਐਕਸਪੀਰੀਅੰਸ ਲੈ ਚੇ ਅਕਾਊਂਟੈਂਟ ਦਾ, ਤੇ ਉਹ ਸਬ ਕਲਾਸ 482 ਲਈ, ਜਿਹਨੂੰ ਆਪਾਂ ਇੰਪਲੋਇਰ ਸਪੋਂਸਰਸ਼ਿਪ ਟੈਂਪਰੇਰੀ ਵੀਜ਼ਾ ਕਹਿੰਦੇ ਹਾਂ, ਉਹਦੇ ਲਈ ਐਲੀਜੀਬਲ ਹੋ ਸਕਦੇ ਨੇ। ਜੇ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਆ ਤੇ ਤੁਸੀਂ 186 ਜਿਹੜੀ ਆਪਾਂ ਡਾਇਰੈਕਟ ਪਰਮਾਨੈਂਟ ਰੈਸੀਡੈਂਸੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਲਈ ਐਲੀਜੀਬਲ ਹੋ ਸਕਦੇ ਨੇ। ਸੋ ਪੋਜ਼ਿਟਿਵ ਨਿਊਜ਼ ਆ ਡੈਫੀਨੇਟਲੀ ਕਿ ਇਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਵੇਗੀ। ਤੇ ਦੂਜੀ ਗੱਲ ਕਿ ਇਹਨਾਂ ਬੱਚਿਆਂ ਲਈ ਅਕਾਊਂਟੈਂਟਸ ਜਿਹੜੇ ਸੀ ਉਹਨਾਂ ਲਈ ਆਪਸ਼ਨਸ ਜਿਹੜੇ ਉਹ ਬਹੁਤ ਘੱਟ ਗਏ ਸੀ, ਤੇ ਇਹਦੇ ਨਾਲ ਥੋੜਾ ਕਹਿ ਲਓ ਇਹਨਾਂ ਦੀ ਐਪਲੀਕੇਸ਼ਨ ਨੂੰ ਪ੍ਰਾਇਰਟੀ ਦਿੱਤੀ ਜਾਏਗੀ ਅਗਰ ਤੁਸੀਂ ਇੰਪਲੋਇਰ ਸਪੋਂਸਰਡ ਵੀਜ਼ਾ ਲਈ ਅਪਲਾਈ ਕਰਨਾ।
ਜੀ, ਤੇ ਇਹਦੇ 'ਚ ਹੁਣ ਮੰਨ ਲਓ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਆ ਜਿਹਨੇ ਹੁਣੇ ਹੁਣੇ ਅਕਾਊਂਟੈਂਸੀ ਪੂਰੀ ਕੀਤੀ ਆ ਜਾਂ ਸ਼ੈਫ ਨਾਲ ਸੰਬੰਧਿਤ ਪੜ੍ਹਾਈ ਪੂਰੀ ਕੀਤੀ ਆ, ਤਾਂ ਉਹਨੂੰ ਫਿਰ ਆਪਣਾ ਕੋਈ ਕੰਮ ਕਾਰ ਲੱਭਣਾ ਪਊਗਾ ਤਾਂ ਉਹਦਾ ਰਾਹ ਪੱਧਰਾ ਹੋਣਾ
100%, ਕਿਉਂਕਿ ਇੰਪਲੋਇਰ ਸਪੋਂਸਰਡ ਅਗਰ ਕੋਈ ਵੀ ਵੀਜ਼ਾ ਆਪਾਂ ਕੋਈ ਵੀ ਸਟ੍ਰੀਮ 186 ਕਹਿ ਲਓ, 482 ਕਹਿ ਲਓ, 494 ਕਹਿ ਲਓ, ਉਹਨਾਂ ਲਈ ਆਪਾਂ ਦੀ ਪ੍ਰੀ ਰਿਕੁਇਜ਼ਿਟ ਜਿਹੜੀ ਪਹਿਲੀ ਰਿਕੁਆਇਰਮੈਂਟ ਆ ਉਹ ਇਹ ਆ ਕਿ ਤੁਹਾਡਾ 1-2 ਜਾਂ 3 ਸਾਲ ਦੀ ਜਿਹੜੀ ਤੁਹਾਡਾ ਵਰਕ ਐਕਸਪੀਰੀਅੰਸ ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਸੋ ਮੈਂ ਪਹਿਲੋਂ ਵੀ ਪ੍ਰੋਗਰਾਮਾਂ 'ਚ ਕਹਿੰਦਾ ਆਇਆ ਹੈ ਕਿ ਮੇਕ ਸ਼ੋਰ ਆਪਣੀ ਪੜ੍ਹਾਈ ਤੋਂ ਬਾਅਦ ਤੁਸੀਂ ਆਪਣੀ ਫੀਲਡ 'ਚ ਜੋਬ ਜ਼ਰੂਰ ਲੱਭੋ, ਉਹ ਅੱਜ ਦੀ ਕਹਿ ਲਓ ਅਰਜੈਂਟ ਲੋੜ ਹੈ ਜੇ ਤੁਸੀਂ ਇੰਪਲੋਇਰ ਸਪੋਂਸਰਡ ਜਾਂ ਈਵਨ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ ਪਾਉਣਾ ਚਾਹੁੰਦੇ ਹੋ।
ਤੇ ਜਿਹੜੇ ਮੈਂ ਬਿਆਨ ਦੇਖਦਾ ਸੀ ਉਹਦੇ 'ਚ ਇਹ ਵੀ ਲਿਖਿਆ ਹੋਇਆ ਸੀ ਕਿ ਜੇ ਕੋਈ ਮੰਨ ਲਓ ਆਫਸ਼ੋਰ ਆ ਦੂਜੇ ਮੁਲਕ ਵਿੱਚ ਆ ਤੇ ਜੇ ਉਹਨੂੰ ਕੋਈ ਬਿਜ਼ਨਸ ਇੱਥੇ ਸਪੋਂਸਰ ਕਰਨਾ ਚਾਹੁੰਦਾ ਤਾਂ ਫਿਰ ਕੁਆਰੰਟੀਨ ਦੇ ਖਰਚੇ ਉਹਨਾਂ ਵੀਜ਼ਾ ਹੋਲਡਰਸ ਨੂੰ ਪੈਣਗੇ। ਇਹ ਵੀ ਮਤਲਬ ਨਿਕਲਦਾ ਕਿ ਦੂਜੇ ਮੁਲਕਾਂ ਦੇ ਲੋਕ ਵੀ ਤਾਂ ਫਿਰ ਜਿਹੜੇ ਸਕਿੱਲਡ ਵਰਕਰ ਨੇ ਜੇ ਉਹ ਆਪਣਾ ਪੂਰਾ ਕਰਦੇ ਹੋਣ ਨਿਰਧਾਰਤ ਮਾਪਦੰਡ ਤਾਂ ਇੱਥੇ ਆ ਸਕਦੇ ਆ।
ਹਾਂਜੀ ਜ਼ਰੂਰ, ਕਿਉਂਕਿ ਇੰਪਲੋਇਰ ਸਪੋਂਸਰਡ ਵੀਜ਼ਾ ਤੁਸੀਂ ਆਨਸ਼ੋਰ ਤੇ ਆਫਸ਼ੋਰ ਦੋਵੇਂ ਪਾ ਸਕਦੇ ਹੋ। ਡਿਪਾਰਟਮੈਂਟ ਨੇ ਇਹ ਕਲੈਰੀਫਾਈ ਕੀਤਾ ਕਿ ਜੇ ਤੁਸੀਂ ਆਫਸ਼ੋਰ ਤੋਂ ਆ ਰਹੇ ਹੋ, ਠੀਕ ਆ, ਤੇ ਜਿਹੜਾ ਕੁਆਰੰਟੀਨ ਦਾ ਖਰਚਾ ਉਹ ਤੁਸੀਂ ਆਪ ਚੁੱਕੋਗੇ, ਐਪਲੀਕੈਂਟ ਆਪ ਚੁੱਕੇਗਾ, ਸਰਕਾਰ ਨਹੀਂ ਚੁੱਕੇਗੀ।
ਜੇ ਵੱਡੀ ਆਪਾਂ ਤਸਵੀਰ ਦੇਖਣੀ ਹੋਵੇ ਤਾਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਇਹਨਾਂ ਲਿਸਟਾਂ ਦੇ ਲਿਹਾਜ਼ ਨਾਲ ਹੁਣ ਕਿੱਧਰ ਨੂੰ ਜਾ ਰਹੀ ਆ, ਕਿਉਂਕਿ 22 ਦੇ 41 ਬਣ ਗਏ ਆ ਜੇ ਤਰਜੀਹੀ ਆਧਾਰ 'ਤੇ ਗੱਲ ਕਰੀਏ, ਪਰ ਜਿਹੜੇ ਉਹਨਾਂ 41 ਤੋਂ ਬਿਨਾਂ ਨੇ ਉਹਨਾਂ ਲਈ ਕੀ ਰਾਹ ਨੇ ਫਿਰ?
ਬਹੁਤ ਹੀ ਵਧੀਆ ਸਵਾਲ ਹੈ ਪ੍ਰਤਿੰਦਰ ਜੀ। ਜੇ ਆਪਾਂ ਸਾਲ ਫਾਈਨੈਂਸ਼ੀਅਲ ਈਅਰ 2021-22 ਦੀ ਗੱਲ ਕਰੀਏ, ਜਿਹੜਾ 1 July ਤੋਂ ਸ਼ੁਰੂ ਹੋਣਾ ਹੈ, ਡਿਪਾਰਟਮੈਂਟ ਨੇ ਆਲਰੇਡੀ ਕਲੀਅਰ ਕਰਤਾ ਕਿ ਜਿਹੜੀਆਂ ਨੰਬਰ ਆਫ ਸਪੋਟਸ ਆ ਉਹ ਸਕਿਲਡ ਮਾਈਗ੍ਰੇਸ਼ਨ 'ਚ ਕੋਈ ਚੇਂਜ ਨਹੀਂ ਹੈ। ਸੋ ਜਿਹੜਾ ਟ੍ਰੈਂਡ ਆ ਉਹ ਪਿਛਲੇ ਸਾਲ ਦਾ ਹੀ ਰਹਿਣਾ ਹੈ। ਸਕਿਲਡ ਮਾਈਗ੍ਰੇਸ਼ਨ 'ਚ ਜਿਹੜੀ ਪੁਆਇੰਟਸ ਬੇਸਡ ਆ ਉਹ 'ਚ ਟ੍ਰੈਂਡ ਇਹ ਰਹਿਣਾ ਹੈ ਕਿ ਆਪਣੀਆਂ ਇਨਵੀਟੇਸ਼ਨ ਜਿਹੜੀਆਂ ਉਹ ਘੱਟ ਹੋਣੀਆਂ ਹੈ, ਅਕਾਊਂਟੈਂਟਸ ਦੀਆਂ, ਆਈ ਟੀ ਦੀਆਂ ਘੱਟ ਹੋਣੀਆਂ ਹੈ, ਉਹਦੀਆਂ ਹੀ ਆਊਗੀਆਂ, ਉਹਨਾਂ ਦੀਆਂ ਹੀ ਆਊਗੀਆਂ ਜਿਹਨਾਂ ਦੇ ਪੁਆਇੰਟਸ ਬਹੁਤ ਜ਼ਿਆਦਾ ਨੇ। ਹੁਣ ਸਰਕਾਰ ਨੇ ਇਸ PM ਸੋਲ ਨਾਲ ਜਿਹੜੇ 22 ਓਕੂਪੇਸ਼ਨ ਜਿਹੜੇ ਐਡ ਕੀਤੇ ਆ, ਇਸ਼ਾਰਾ ਕੀਤਾ ਹੈ ਕਿ ਆਹ ਸਾਲ ਇੰਪਲੋਇਰ ਸਪੋਂਸਰਸ਼ਿਪਸ ਨੂੰ ਥੋੜੀ ਤਵੱਜੋ ਦਿੱਤੀ ਜਾਊਗੀ, ਥੋੜੀ ਪ੍ਰਾਇਰਟੀ ਦਿੱਤੀ ਜਾਊਗੀ। ਤੇ ਸਰਕਾਰ ਹੁਣ ਜੇ ਮੇਰੇ ਖਿਆਲ ਨਾਲ ਟੋਟਲ 40 ਕੁਛ ਓਕੂਪੇਸ਼ਨ ਹੋ ਗਈਆਂ ਨੇ, ਹੋਰ ਵੀ ਓਕੂਪੇਸ਼ਨ ਜਿਹੜੀਆਂ ਉਹ ਐਡ ਕੀਤੀਆਂ ਜਾਣਗੀਆਂ। ਸੋ ਜਿਹੜੇ ਵੀ ਆਪਣੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਅਗਰ ਤੁਸੀਂ ਸ਼ੈਫ ਜਾਂ ਅਕਾਊਂਟੈਂਟ ਕਿਤੇ ਵੀ ਆਪਣੇ ਇੰਪਲੋਇਰ ਸਪੋਂਸਰਸ਼ਿਪ ਬਾਰੇ ਸੋਚ ਰਹੇ ਸੋ ਇਹ ਰਾਈਟ ਈਅਰ ਆ ਤੁਹਾਡੇ ਲਈ, ਅਗਰ ਤੁਸੀਂ ਇੰਪਲੋਇਰ ਸਪੋਂਸਰਸ਼ਿਪ ਟਰਾਈ ਕਰਨਾ ਚਾਹੁੰਦੇ ਹੋ।
ਜੀ ਬਹੁਤ ਬਹੁਤ ਮਿਹਰਬਾਨੀ ਰਣਬੀਰ ਸਾਡੇ ਨਾਲ ਗੱਲ ਕਰਨ ਲਈ, ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਰਾਬਤਾ ਰੱਖਾਂਗੇ। ਅੱਜ ਸਮਾਂ ਦੇਣ ਲਈ ਧੰਨਵਾਦ।
ਧੰਨਵਾਦ ਤੁਹਾਡਾ ਵੀ ਪ੍ਰਤਿੰਦਰ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।